ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 79 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਹੈ ਯਿਸੂ ਦਾ ਯਰੂਸ਼ਲਮ ਵਿੱਚ ਸ਼ਹਾਨਾ ਦਾਖਲਾ। ਇਹ ਲੂਕਾ ਦੀ ਇੰਜੀਲ ਬਾਬ ਨੰਬਰ 18 ਤੋਂ 20 ਦੇ ਦਰਮਿਆਨ ਦੇ ਵਾਕਿਆਤ ਨੇ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਸੀ ਕਿ ਯਿਸੂ ਨੇ 4 ਦਿਨ ਦੇ ਮੁਰਦੇ ਨੂੰ ਕਬਰ ਵਿੱਚੋਂ ਜ਼ਿੰਦਾ ਕੀਤਾ ਤੇ ਇਮਾਨਦਾਰਾਂ ਤੇ ਬੇਈਮਾਨਾਂ ਸਭ ਨੂੰ ਵਿਖਾਇਆ ਤੇ ਹੈਰਾਨੀ ਦਾ ਬਾਇਸ ਬਣਾਇਆ। ਉਸ ਮੁਰਦੇ ਦਾ ਨਾਂ ਲਾਜ਼ਰ ਸੀ, ਜਿਹੜਾ 4 ਦਿਨਾਂ ਤੋਂ ਕਬਰ ਵਿੱਚ ਰੱਖਿਆ ਹੋਇਆ ਸੀ। ਮੌਤ ਦਾ ਬੰਧਨ ਯਿਸੂ ਵਾਸਤੇ ਕੁਝ ਵੀ ਨਹੀਂ ਸੀ ਕਿਉਂਕਿ ਉਹ ਖੁਦ ਕਿਆਮਤ ਦੀ ਜ਼ਿੰਦਗੀ ਏ। ਅੱਜ ਅਸੀਂ ਸੋਚਿਆ ਕਿ ਇੰਜੀਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਿਆ ਜਾਏ। ਅੱਜ ਅਸੀਂ ਮੁਤਾਲੇ ਵਿੱਚ ਵੇਖਾਂਗੇ ਕਿ ਯਿਸੂ ਯਰੂਸ਼ਲਮ ਵਿੱਚ ਦਾਖਲ ਹੁੰਦਾ, ਜਿੱਥੇ ਉਹਦੇ ਕਤਲ ਦਾ ਸਾਰਾ ਤਾਨਾ ਬਾਨਾ ਬੁਨਿਆ ਜਾ ਚੁੱਕਿਆ ਸੀ ਤੇ ਉਹ ਬਿਲਕੁਲ ਕਰੀਬੁਲ ਕਤਲ ਏ। ਇਹ ਸਭ ਜੋ ਹੋਣ ਵਾਲਾ ਸੀ ਯਿਸੂ ਨੂੰ ਚੰਗੀ ਤਰ੍ਹਾਂ ਮਾਲੂਮ ਸੀ। ਉਹ ਜਾਣਦਾ ਸੀ ਕਿ ਯਹੂਦੀ ਹਾਕਮ ਉਹਨੂੰ ਰੋਮੀਆਂ ਦੇ ਹਵਾਲੇ ਕਰਨਗੇ ਤੇ ਰੋਮੀ ਉਹਨੂੰ ਦੁੱਖ ਦੇਣਗੇ ਤੇ ਕਿਲ੍ਹਾਂ ਦੇ ਨਾਲ ਜੜ ਕੇ ਸਲੀਬ ਤੇ ਚੜ੍ਹਾ ਦੇਣਗੇ। ਇਸ ਗੱਲ ਦਾ ਸਾਰਾ ਇਲਮ ਉਹਨੂੰ ਯਰੂਸ਼ਲਮ ਵਿੱਚ ਦਾਖਲ ਹੋਣ ਤੋਂ ਨਾ ਰੋਕ ਸਕਿਆ। ਇਹਦੇ ਮੁਤਲਿਕ ਇੰਜੀਲ ਮੁਕੱਦਸ ਇੰਜ ਬਿਆਨ ਕਰਦੀ ਏ, ਜਦੋਂ ਉਹ ਦਿਨ ਨਜ਼ਦੀਕ ਆਏ ਕਿ ਉਹ ਉੱਤੇ ਉਠਾਇਆ ਜਾਏ ਤੇ ਇੰਜ ਹੋਇਆ ਕਿ ਉਹਨੇ ਯਰੂਸ਼ਲਮ ਜਾਣ ਨੂੰ ਕਮਰ ਬੰਨੀ। ਲੂਕਾ ਬਾਬ 9 ਤੇ ਆਇਤ ਨੰਬਰ 51। ਜਦੋਂ ਯਿਸੂ ਯਰੂਸ਼ਲਮ ਦੇ ਵੱਲ ਜਾਣ ਡਿਆ ਸੀ ਤੇ ਉਹਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਮੈਨੂੰ ਇੱਕ ਬਪਤਿਸਮਾ ਲੈਣਾ ਏ ਤੇ ਜਦੋਂ ਤੱਕ ਉਹ ਨਾ ਲੈ ਲਵਾਂ ਮੈਂ ਬਹੁਤ ਹੀ ਤੰਗ ਰਵਾਂਗਾ। ਲੂਕਾ ਬਾਬ 12 ਤੇ ਆਇਤ ਨੰਬਰ 50। ਯਿਸੂ ਨੇ ਯਰੂਸ਼ਲਮ ਜਾਣ ਦੀ ਤਿਆਰੀ ਕਿਉਂ ਕੀਤੀ? ਉਹਨੇ ਇਸ ਲਈ ਇੰਜ ਕੀਤਾ ਤਾਂ ਕਿ ਉਹ ਆਪਣੇ ਆਪ ਨੂੰ ਆਪਣੇ ਕਤਲ ਕਰਨ ਵਾਲਿਆਂ ਦੇ ਹਵਾਲੇ ਕਰੇ। ਇੱਕ ਐਸੀ ਹੈਰਾਨੀ ਦੀ ਗੱਲ ਏ, ਜੇ ਤੁਹਾਨੂੰ ਇਲਮ ਹੋਵੇ ਕਿ ਫਲਾਂ ਸ਼ਹਿਰ ਵਿੱਚ ਲੋਕੀ ਤੁਹਾਡੇ ਦੁਸ਼ਮਣ ਨੇ ਤੇ ਤੁਹਾਡੀ ਜਾਨ ਦੇ ਪਿਆਸੇ ਨੇ ਤੇ ਕੀ ਫਿਰ ਵੀ ਤੁਸੀਂ ਉਸ ਸ਼ਹਿਰ ਵਿੱਚ ਜਾਣ ਨੂੰ ਤਿਆਰ ਹੋਵੋਗੇ? ਯਿਸੂ ਅਲਮਸੀਹ ਨੇ ਬਿਲਕੁਲ ਇੰਜ ਹੀ ਕੀਤਾ। ਯਿਸੂ ਨੂੰ ਮਾਲੂਮ ਸੀ ਕਿ ਉਹ ਜਿਸ ਮਕਸਦ ਵਾਸਤੇ ਦੁਨੀਆ 'ਚ ਆਇਆ ਹੈ ਉਹ ਇਹੋ ਹੀ ਹੈ ਕਿ ਉਹ ਗੁਨਾਹਗਾਰਾਂ ਦੇ ਗੁਨਾਹਾਂ ਦੇ ਕੁਫਾਰੇ ਵਾਸਤੇ ਆਪਣੀ ਜਾਨ ਕੁਰਬਾਨ ਕਰੇ। ਯਿਸੂ ਇਸ ਦੁਨੀਆ ਵਿੱਚ ਆਪਣੀ ਖੁਸ਼ੀ ਤੇ ਆਪਣੀ ਮਰਜ਼ੀ ਪੂਰੀ ਕਰਨ ਨਾ ਆਇਆ ਸੀ, ਬਲਕਿ ਉਹ ਨਬੀਆਂ ਦੀਆਂ ਉਹਨਾਂ ਨਬੂਵਤਾਂ ਨੂੰ ਪੂਰਨ ਕਰਨ ਆਇਆ ਸੀ ਜੋ ਉਹਦੀ ਬਾਬਤ ਮੁੱਢ ਤੋਂ ਪਹਿਲੇ ਕੀਤੀਆਂ ਜਾ ਚੁੱਕੀਆਂ ਸਨ। ਮਸੀਹ ਯਰੂਸ਼ਲਮ ਦੇ ਬਾਹਰ ਪਹਾੜ ਤੇ ਦੁੱਖ ਸਹੇਗਾ ਤੇ ਆਪਣਾ ਖੂਨ ਬਹਾਏਗਾ ਤੇ ਇਹ ਪਹਾੜ ਉਹੀ ਪਹਾੜ ਏ ਜਿੱਥੇ ਹਜ਼ਰਤ ਇਬਰਾਹੀਮ ਦੇ ਬੇਟੇ ਦੀ ਜਗ੍ਹਾ ਮੈਂਢਾ ਕੁਰਬਾਨ ਕੀਤਾ ਗਿਆ ਸੀ। ਹੁਣ ਜ਼ਰੂਰੀ ਐਸੀ ਕਿ ਮੈਂਢੇ ਦੀ ਕੁਰਬਾਨੀ ਯਿਸੂ ਵਿੱਚ ਪੂਰੀ ਹੋਵੇ, ਯਾਨੀ ਯਿਸੂ ਕੁਰਬਾਨੀ ਦਾ ਬਰਾ ਬਣੇ। ਇਹੀ ਵਜ੍ਹਾ ਸੀ ਕਿ ਯਿਸੂ ਯਰੂਸ਼ਲਮ ਗਿਆ, ਯਾਨੀ ਉਸ ਸ਼ਹਿਰ ਵਿੱਚ ਜਿਹੜਾ ਉਹਦੇ ਵਾਸਤੇ ਭੁੱਖੇ ਸ਼ੇਰਾਂ ਦੀ ਮਾਨਤ ਸੀ, ਜੋ ਆਪਣੇ ਸ਼ਿਕਾਰ ਵਾਸਤੇ ਬੇਚੈਨ ਹੋ ਕੇ ਇੰਤਜ਼ਾਰ ਕਰਨ ਡੇ ਸਨ। ਹੁਣ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਉਹ ਯਰੂਸ਼ਲਮ ਜਾਂਦਿਆਂ ਹੋਇਆਂ ਰਾਹ ਵਿੱਚ ਸਨ ਤੇ ਯਿਸੂ ਉਹਨਾਂ ਦੇ ਅੱਗੇ ਅੱਗੇ ਜਾਵਣ ਡਿਆ ਸੀ। ਉਹ ਹੈਰਾਨ ਹੋਣ ਲੱਗੇ ਤੇ ਜਿਹੜੇ ਪਿੱਛੇ ਪਿੱਛੇ ਟੁਰਦੇ ਸਨ ਡਰਨ ਲੱਗੇ। ਬਸ ਉਹ ਫਿਰ ਉਹਨਾਂ 12 ਨੂੰ ਨਾਲ ਲੈ ਕੇ ਉਹਨਾਂ ਨੂੰ ਉਹ ਗੱਲਾਂ ਦੱਸਣ ਲੱਗਾ ਜੋ ਉਹਦੇ ਤੇ ਆਉਣ ਵਾਲੀਆਂ ਸਨ। ਮਰਕਸ ਬਾਬ 10 ਤੇ ਆਇਤ ਨੰਬਰ 32। ਵੇਖੋ ਅਸੀਂ ਯਰੂਸ਼ਲਮ ਨੂੰ ਜਾਣਦੇ ਹਾਂ ਤੇ ਜਿੰਨੀਆਂ ਗੱਲਾਂ ਨਬੀਆਂ ਦੀ ਮਾਰਫਤ ਲਿਖੀਆਂ ਗਈਆਂ ਨੇ ਇਬਨੇ ਆਦਮ ਦੇ ਹੱਕ ਵਿੱਚ ਪੂਰੀਆਂ ਹੋਣਗੀਆਂ। ਲੂਕਾ ਬਾਬ 18 ਆਇਤ ਨੰਬਰ 31। ਇਬਨੇ ਆਦਮ ਸਰਦਾਰ ਕਾਹਿਨਾਂ ਤੇ ਫੱਕੀਆਂ ਦੇ ਹਵਾਲੇ ਕੀਤਾ ਜਾਏਗਾ ਤੇ ਉਹਦੇ ਕਤਲ ਦਾ ਹੁਕਮ ਦੇਣਗੇ ਤੇ ਉਹਨੂੰ ਗੈਰ ਕੌਮਾਂ ਦੇ ਹਵਾਲੇ ਕਰਨਗੇ ਤੇ ਉਹਨੂੰ ਠੱਠਿਆਂ ਵਿੱਚ ਉਡਾਣਗੇ ਤੇ ਉਹਦੇ ਤੇ ਥੁੱਕਣਗੇ ਤੇ ਉਹਨੂੰ ਕੋੜੇ ਮਾਰਨਗੇ ਤੇ ਕਤਲ ਕਰਨਗੇ ਤੇ 3 ਦਿਨ ਬਾਅਦ ਉਹ ਜੀ ਉੱਠੇਗਾ। ਮਰਕਸ ਬਾਬ 10 ਤੇ ਆਇਤ ਨੰਬਰ 33 ਤੇ 34। ਲੂਕਾ ਬਾਬ 18 ਵਿੱਚ ਮਰਕੂਮ ਏ, ਲੇਕਿਨ ਉਹਨਾਂ ਨੇ ਇਹਨਾਂ ਵਿੱਚੋਂ ਕੋਈ ਗੱਲ ਨਾ ਸਮਝੀ ਤੇ ਕੋਲ ਉਹਨਾਂ ਤੇ ਪੁਛੀਦਾ ਰਿਹਾ ਤੇ ਇਹਨਾਂ ਗੱਲਾਂ ਦਾ ਮਤਲਬ ਉਹਨਾਂ ਦੀ ਸਮਝ ਵਿੱਚ ਨਾ ਆਇਆ। ਜਦੋਂ ਉਹ ਟੁਰਦੇ ਟੁਰਦੇ ਯੈਰੂ ਦੇ ਨਜ਼ਦੀਕ ਪਹੁੰਚਿਆ ਤੇ ਇੰਜ ਹੋਇਆ ਕਿ ਇੱਕ ਅੰਨਾ ਰਾਹ ਕਿਨਾਰੇ ਬੈਠਾ ਹੋਇਆ ਭੀਖ ਮੰਗਣ ਡਿਆ ਸੀ। ਉਹ ਭੀੜ ਦੇ ਜਾਵਣ ਦੀ ਆਵਾਜ਼ ਸੁਣ ਕੇ ਪੁੱਛਣ ਲੱਗਾ ਕਿ ਇਹ ਕੀ ਹੋਵਣ ਡਿਆ। ਉਹਨਾਂ ਨੇ ਉਹਨੂੰ ਖ਼ਬਰ ਦਿੱਤੀ ਕਿ ਯਸੂ ਨਾਸਰੀ ਜਾਣ ਡਿਆ। ਉਹਨੇ ਚਿਲਾ ਕੇ ਆਖਿਆ ਕਿ ਇਹ ਯਸੂ ਇਬਨ ਦਾਊਦ, ਮੇਰੇ ਤੇ ਰਹਿਮ ਕਰ। ਜਿਹੜਾ ਅੱਗੇ ਅੱਗੇ ਜਾਂਦੇ ਸਨ ਉਹ ਉਹਨੂੰ ਝਿੜਕਣ ਲੱਗੇ ਤੇ ਚੁੱਪ ਕਰਾਵਣ ਲੱਗੇ, ਮਗਰ ਉਹ ਹੋਰ ਵੀ ਚਿਲਾ ਕੇ ਆਖਣ ਲੱਗਾ ਕਿ ਇਹ ਇਬਨ ਦਾਊਦ, ਮੇਰੇ ਤੇ ਰਹਿਮ ਕਰ। ਯਸੂ ਨੇ ਖੜੇ ਹੋ ਕੇ ਹੁਕਮ ਦਿੱਤਾ ਕਿ ਉਹਨੂੰ ਮੇਰੇ ਕੋਲ ਲੈ ਆਓ। ਜਦੋਂ ਉਹ ਨਜ਼ਦੀਕ ਆਇਆ ਤੇ ਉਹਨੇ ਉਹਨੂੰ ਇਹ ਪੁੱਛਿਆ, ਤੂੰ ਕੀ ਚਾਹੁੰਦਾ ਕਿ ਮੈਂ ਤੇਰੇ ਵਾਸਤੇ ਕਰਾਂ? ਉਹਨੇ ਆਖਿਆ ਕਿ ਇਹ ਖੁਦਾਵੰਦ, ਇਹ ਕਿ ਮੈਂ ਵੇਖਣ ਲੱਗਾ। ਯਸੂ ਨੇ ਉਹਨੂੰ ਆਖਿਆ ਕਿ ਬੀਨਾ ਹੋ ਜਾ, ਤੇਰੇ ਇਮਾਨ ਨੇ ਤੈਨੂੰ ਚੰਗਾ ਕੀਤਾ। ਉਹ ਉਸੇ ਵੇਲੇ ਬੀਨਾ ਹੋ ਗਿਆ ਤੇ ਖੁਦਾ ਦੀ ਤਮਜੀਦ ਕਰਦਿਆਂ ਹੋਇਆ ਉਹਦੇ ਪਿੱਛੇ ਹੋ ਲਿੱਤਾ ਤੇ ਸਭ ਲੋਕਾਂ ਨੇ ਵੇਖ ਕੇ ਖੁਦਾ ਦੀ ਹਮਦ ਕੀਤੀ। ਮੱਤੀ ਬਾਬ 21 ਵਿੱਚ ਮਰਕੂਮ ਏ ਤੇ ਜਦੋਂ ਉਹ ਯਰੂਸ਼ਲਮ ਦੇ ਨਜ਼ਦੀਕ ਪਹੁੰਚੇ ਤੇ ਜ਼ੈਤੂਨ ਦੇ ਪਹਾੜ ਤੇ ਬੈਤਫਿਗਾ ਦੇ ਕੋਲ ਆਏ ਤੇ ਯਸੂ ਨੇ ਦੋ ਸ਼ਾਗਿਰਦਾਂ ਨੂੰ ਇਹ ਕਹਿ ਕੇ ਭੇਜਿਆ ਕਿ ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ, ਉੱਥੇ ਪਹੁੰਚਦਿਆਂ ਹੀ ਇੱਕ ਗਧੀ ਬੰਧੀ ਹੋਈ ਤੁਹਾਨੂੰ ਨਜ਼ਰ ਆਏਗੀ ਤੇ ਉਹਦੇ ਨਾਲ ਬੱਚਾ ਪਾਓਗੇ, ਉਹਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ ਤੇ ਜੇ ਕੋਈ ਤੁਹਾਨੂੰ ਪੁੱਛੇ ਕਿ ਕੀ ਕਰਦੇ ਹੋ ਤੇ ਕਹਿਣਾ ਕਿ ਖੁਦਾਵੰਦ ਨੂੰ ਇਹਦੀ ਜ਼ਰੂਰਤ ਹੈ ਤੇ ਉਹ ਫਿਲ ਫੋਰ ਤੁਹਾਨੂੰ ਉਹ ਦੇ ਦੇਵੇਗਾ। ਇਸ ਲਈ ਹੋਇਆ ਕਿ ਜਿਹੜਾ ਨਬੀ ਦੀ ਮਾਰਫਤ ਆਖਿਆ ਗਿਆ ਸੀ ਉਹ ਪੂਰਾ ਹੋਵੇ ਕਿ ਸੈਉਨ ਦੀ ਬੇਟੀ ਨੂੰ ਆਖੋ ਕਿ ਵੇਖ ਤੇਰਾ ਬਾਦਸ਼ਾਹ ਤੇਰੇ ਕੋਲ ਆਉਂਦਾ, ਉਹ ਹਲੀਮੇ ਤੇ ਗਧੇ ਤੇ ਸਵਾਰੇ ਬਲਕਿ ਲਾਦੂ ਦੇ ਬੱਚੇ ਤੇ। ਬਸ ਸ਼ਗਿਰਦਾਂ ਨੇ ਜਾ ਕੇ ਜਿਵੇਂ ਯਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਂਝ ਹੀ ਕੀਤਾ ਤੇ ਭੀੜ ਵਿੱਚ ਅਕਸਰ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਤੇ ਹੋਰਾਂ ਨੇ ਦਰਖਤਾਂ ਤੋਂ ਟਾਹਣੀਆਂ ਕੱਟ ਕੱਟ ਕੇ ਰਾਹ ਵਿੱਚ ਫੈਲਾਈਆਂ ਤੇ ਭੀੜ ਜਿਹੜੀ ਉਹਦੇ ਅੱਗੇ ਅੱਗੇ ਜਾਂਦੀ ਤੇ ਪਿੱਛੇ ਪਿੱਛੇ ਟੁਰੀ ਆਉਂਦੀ ਸੀ, ਪੁਕਾਰ ਪੁਕਾਰ ਕੇ ਆਖਦੀ ਸੀ, ਇਬਨ ਦਾਊਦ ਨੂੰ ਹੋਸ਼ਾਨਾ, ਮੁਬਾਰਕ ਕਿ ਜਿਹੜਾ ਖੁਦਾਵੰਦ ਦੇ ਨਾਂ ਤੋਂ ਆਉਂਦਾ ਏ, ਆਲਮੇ ਬਾਲਾ ਤੇ ਹੋਸ਼ਾਨਾ। ਲੂਕਾ ਬਾਬ 19 ਵਿੱਚ ਮਰਕੂਮ ਏ, ਭੀੜ ਵਿੱਚੋਂ ਬਾਜ਼ ਫਰੀਸੀਆਂ ਨੇ ਉਹਨੂੰ ਆਖਿਆ ਕਿ ਇਹ ਉਸਤਾਦ, ਆਪਣੇ ਸ਼ਾਗਿਰਦਾਂ ਨੂੰ ਡਾਂਟ ਦੇ। ਉਹਨੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜੇ ਇਹ ਚੁੱਪ ਰਹੇ ਤੇ ਪੱਥਰ ਚਿਲਾ ਉੱਠਣਗੇ। ਜਦੋਂ ਨਜ਼ਦੀਕ ਆ ਕੇ ਸ਼ਹਿਰ ਨੂੰ ਵੇਖਿਆ ਤੇ ਉਹਦੇ ਤੇ ਰੋਇਆ ਤੇ ਆਖਿਆ, ਕਾਸ਼ ਕਿ ਤੂੰ ਆਪਣੇ ਇਸੇ ਦਿਨ ਵਿੱਚ ਸਲਾਮਤੀ ਦੀਆਂ ਗੱਲਾਂ ਜਾਣਦਾ, ਮਗਰ ਹੁਣ ਉਹ ਤੇਰੀਆਂ ਅੱਖਾਂ ਤੋਂ ਛੁੱਪ ਗਈਆਂ ਨੇ ਤੇ ਤੈਨੂੰ ਤੇ ਤੇਰੇ ਬੱਚਿਆਂ ਨੂੰ ਜੋ ਤੁਝ ਵਿੱਚ ਹੈ ਨੇ ਜ਼ਮੀਨ ਤੇ ਪਟਕਣਗੇ ਤੇ ਤੇਰੇ ਵਿੱਚ ਕੋਈ ਪੱਥਰ ਤੇ ਪੱਥਰ ਬਾਕੀ ਨਾ ਛੱਡਿਆ ਜਾਏਗਾ, ਇਸ ਲਈ ਕਿ ਤੂੰ ਉਸ ਵੇਲੇ ਨੂੰ ਨਾ ਪਹਿਚਾਨਿਆ ਜਦੋਂ ਤੇਰੇ ਤੇ ਨਿਗਾਹ ਕੀਤੀ ਗਈ। ਮੱਤੀ ਬਾਬ 21 ਵਿੱਚ ਮਰਕੂਮ ਏ ਤੇ ਉਹ ਯਰੂਸ਼ਲਮ ਵਿੱਚ ਦਾਖਲ ਹੋਇਆ ਤੇ ਸਾਰੇ ਸ਼ਹਿਰ ਵਿੱਚ ਹਲਚਲ ਮੱਚ ਗਈ ਤੇ ਲੋਕੀ ਆਖਣ ਲੱਗੇ ਕਿ ਇਹ ਕੌਣ ਏ। ਭੀੜ ਦੇ ਲੋਕਾਂ ਨੇ ਆਖਿਆ ਕਿ ਇਹ ਗਲੀਲ ਦੇ ਨਾਸਰਤ ਦਾ ਨਬੀ ਯਸੂ ਏ ਤੇ ਯਸੂ ਨੇ ਖੁਦਾ ਦੀ ਹੈਕਲ ਵਿੱਚ ਦਾਖਲ ਹੋ ਕੇ ਉਹਨਾਂ ਸਭ ਨੂੰ ਕੱਢ ਦਿੱਤਾ ਜਿਹੜੇ ਹੈਕਲ ਵਿੱਚ ਖਰੀਦੋ ਫਰੋਖਤ ਕਰਨ ਡੇ ਸਨ ਤੇ ਸਰਾਫਿਆਂ ਦੇ ਤਖ਼ਤੇ ਤੇ ਕਬੂਤਰ ਫਰੋਸ਼ਾਂ ਦੀਆਂ ਚੌਕੀਆਂ ਉਲਟ ਦਿੱਤੀਆਂ ਤੇ ਉਹਨਾਂ ਨੂੰ ਆਖਿਆ, ਲਿਖਿਆ ਕਿ ਮੇਰਾ ਕਾਰ ਦੁਆ ਦਾ ਕਾਰ ਕਹਿਲਾਏਗਾ, ਮਗਰ ਤੁਸੀਂ ਇਹਨੂੰ ਡਾਕੂਆਂ ਦੀ ਖੂਹ ਬਣਾ ਦਿੱਤਾ ਤੇ ਅੰਨੇ ਤੇ ਲੰਗੜੇ ਹੈਕਲ ਵਿੱਚ ਉਹਦੇ ਕੋਲ ਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਲੇਕਿਨ ਜਦੋਂ ਸਰਦਾਰ ਕਾਹਨਾਂ ਤੇ ਫੱਕੀਆਂ ਨੇ ਉਹਨਾਂ ਅਜੀਬ ਕੰਮਾਂ ਨੂੰ ਜੋ ਉਹਨੇ ਕੀਤੇ ਤੇ ਲੜਕਿਆਂ ਨੂੰ ਹੈਕਲ ਵਿੱਚ ਇਬਨ ਦਾਊਦ ਨੂੰ ਹੋਸ਼ਾਨਾ ਪੁਕਾਰਦੇ ਵੇਖਿਆ ਤੇ ਖਫਾ ਹੋ ਕੇ ਉਹਨੂੰ ਆਖਣ ਲੱਗੇ ਕਿ ਤੂੰ ਸੁਣਦਾ ਹੈ ਕਿ ਇਹ ਕੀ ਕਹਿੰਦੇ ਨੇ? ਯਸੂ ਨੇ ਉਹਨਾਂ ਨੂੰ ਆਖਿਆ, ਹਾਂ, ਕਿ ਤੁਸੀਂ ਇਹ ਕਦੀ ਨਹੀਂ ਪੜਿਆ ਕਿ ਬੱਚਿਆਂ ਤੇ ਸ਼ੀਰਖਾਰਾਂ ਦੇ ਮੂੰਹ ਤੋਂ ਤੂੰ ਹਮਦ ਨੂੰ ਕਾਮਿਲ ਕਰਾਇਆ?
ਹੈ ਭਰਿਆ ਹੋਇਆ ਪਾਕ ਯਹੋਵਾ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3 43 110 यानी 0341 3 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।